IDMO ਖਬਰਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ਾਂ 'ਚ ਫਸੇ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਣ ਸੰਬੰਧੀ ਅਹਿਮ ਐਲਾਨ। ਵਿਕਟੋਰੀਆ 'ਚ ਕੋਰੋਨਾ ਕੇਸ ਘੱਟਦੇ ਹੋਏ ਐਤਵਾਰ ਤੋਂ ਮਿਲ ਸਕਦੀ ਹੈ ਪਾਬੰਦੀਆਂ ਵਿੱਚ ਕੁਝ ਢਿੱਲ ਅਤੇ ਸਾਬਕਾ MP ਡੈਰਲ ਮੈਕੁਆਇਰ ਖਿਲਾਫ ਪੜਤਾਲ ਜਾਰੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਖਿਆ ਹੈ ਕਿ ਨਾਰਦਰਨ ਟੈਰੀਟਰੀ ਸਰਕਾਰ ਨਾਲ ਇੱਕ ਸਮਝੌਤਾ ਹੋਇਆ ਜਿਹਦੇ ਤਹਿਤ ਵਿਦੇਸ਼ਾਂ 'ਚ ਫਸੇ ਆਸਟ੍ਰੇਲੀਅਨ ਲੋਕਾਂ ਨੂੰ ਡਾਰਵਿਨ ਰਾਹੀਂ ਆਸਟ੍ਰੇਲੀਆ ਲਿਆਂਦਾ ਜਾਵੇਗਾ। ਡਾਰਵਿਨ ਦੀ ਹਾਵਰਡ ਸਪ੍ਰਿੰਗਸ ਹੱਬ ਹਰੇਕ ਮਹੀਨੇ 1,000 ਯਾਤਰੀਆਂ ਦੀ ਗੁੰਜਾਇਸ਼ ਨਾਲ UK, ਭਾਰਤ ਅਤੇ ਦੱਖਣੀ ਅਫਰੀਕਾ ਤੋਂ ਆਉਂਦੇ ਲੋਕਾਂ ਲਈ ਸਹੂਲਤ ਪ੍ਰਦਾਨ ਕਰੇਗੀ। ਸ਼੍ਰੀ ਮੋਰੀਸਨ ਨੇ ਆਖਿਆ ਹੈ ਕਿ ਕੁਆਂਟਸ ਦੀਆਂ ਵਾਪਸੀ ਹਵਾਈ ਉਡਾਣਾਂ ਲਈ ਜ਼ਿਆਦਾ ਲੋੜਵੰਦਾਂ ਨੂੰ ਪਹਿਲ ਦਿੱਤੀ ਜਾਵੇਗੀ।
Around about just over 4,000 Australians who had identified DFAT identified as vulnerable on the 18th of September, just over a quarter of those have now been able to return to Australia, and we're making very good progress on ensuring that more and more Australians are getting home.
ਕੌਮੀ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ਜਹਾਜ਼ ਵਿਚਲੀ ਤਕਨੀਕੀ ਖਰਾਬੀ ਕਾਰਨ ਪਿੱਛੇ ਪਾਉਣਾ ਅੱਜ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਿਹਾ। ਲੇਬਰ ਪਾਰਟੀ ਆਗੂ ਐਂਥਨੀ ਐਲਬਨੀਜ਼ੀ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਲੋਕਾਂ ਦੀ ਲੋੜਾਂ ਦੀ ਤਾਂ ਪਰਵਾਹ ਹੀ ਨਹੀਂ ਹੈ।
I've consistently said that this is a prime minister who's good at announcements but not good at delivery, and it appears now he can't even deliver himself to a national cabinet meeting.
ਦੱਸਦੇ ਜਾਈਏ ਕਿ ਪ੍ਰਧਾਨ ਮੰਤਰੀ ਹੁਣ ਸਿਡਨੀ ਵਾਪਸ ਆ ਗਏ ਨੇ ਤੇ ਕੌਮੀ ਕੈਬਨਿਟ ਦੀ ਅਗਲੀ ਮੀਟਿੰਗ ਅਗਲੇ ਸ਼ੁੱਕਰਵਾਰ ਲਈ ਟਾਲ ਦਿੱਤੀ ਗਈ ਹੈ। ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਹਿਜ਼ 2 ਕੋਰੋਨਾ ਕੇਸਾਂ ਦਾ ਆਉਣਾ ਅਤੇ ਇਹਦੇ ਚੱਲਦਿਆਂ ਕੋਈ ਵੀ ਮੌਤ ਦਾ ਨਾ ਹੋਣਾ ਅੱਜ ਸੁਰਖੀਆਂ 'ਚ ਰਿਹਾ। ਸਮੁੱਚੇ ਘਟਨਾਕ੍ਰਮ ਦੇ ਮੱਦੇਨਜ਼ਰ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਇਸ ਐਤਵਾਰ ਕੁਝ ਪਾਬੰਦੀਆਂ 'ਚ ਢਿੱਲ ਦੇਣ ਦਾ ਐਲਾਨ ਕਰ ਸਕਦੇ ਨੇ।
We've come such a long way, and the most impressive thing is that there is a determination in the Victorian community to not fritter away all the great gains we've made. There is a genuine determination to see this thing off, to get the job done and to get it done properly.
ਨਿਊਜ਼ੀਲੈਂਡ ਨਾਲ ਯਾਤਰਾ ਸੰਬੰਧੀ ਟਰੈਵਲ ਬਬਲ ਬਹਾਲ ਹੋਣ ਪਿੱਛੋਂ ਸਿਡਨੀ ਏਅਰਪੋਰਟ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਉੱਥੇ ਆਉਂਦੇ ਯਾਤਰੀਆਂ ਨੂੰ ਦੂਜੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਅਲੱਗ ਰੱਖਿਆ ਜਾ ਸਕੇ। ਨਵੇਂ ਪ੍ਰਬੰਧਾਂ ਤਹਿਤ ਉਹ ਨਿਊ ਸਾਊਥ ਵੇਲਸ, ACT ਅਤੇ ਨਾਰਦਰਨ ਟੈਰੀਟਰੀ ਵਿੱਚ ਘੁੰਮ ਸਕਣਗੇ, ਪਰ ਮੁੜਦੇ ਵਕਤ ਉਹਨਾਂ ਨੂੰ ਕੁਆਰੰਟੀਨ ਵਿੱਚ ਸਮਾਂ ਬਿਤਾਉਣਾ ਪਵੇਗਾ। ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਨਿਊਜ਼ੀਲੈਂਡ ਤੋਂ ਆਉਣ ਵਾਲਿਆਂ ਲਈ ਇਹ ਸਵਾਗਤੀ ਬੋਲ ਬੋਲੇ ਨੇ।
It's another confirmation that New South Wales is actually the gateway to the rest of the country, the rest of Australia. And we welcome our Kiwi friends coming in, but we're also doing it in a very COVID-safe way. Again, thanks to the Commonwealth for the work they've done with Border Force.
Queensland ਵਿੱਚ COVID ਪਾਬੰਦੀਆਂ 'ਚ ਹੋਰ ਢਿੱਲ ਦਿੱਤੀ ਜਾ ਰਹੀ ਹੈ। ਹੁਣ 40 ਲੋਕਾਂ ਤੱਕ ਦਾ ਘਰੇਲੂ ਇਕੱਠ ਹੋ ਸਕੇਗਾ। ਚੀਫ ਹੈਲਥ ਆਫਿਸਰ ਜਨੈਟ ਯੰਗ ਨੇ ਦੱਸਿਆ ਹੈ ਕਿ ਪਿਛਲੇ 36 ਦਿਨਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਭਾਈਚਾਰਕ ਪੱਧਰ 'ਤੇ ਨਜ਼ਰ ਨਹੀਂ ਆਇਆ, ਇਸ ਲਈ ਸਥਾਨਕ ਲੋਕਾਂ ਨੂੰ ਸ਼ਾਬਾਸ਼ੇ ਦੇਣੀ ਬਣਦੀ ਹੈ।
So these things can be done because Queenslanders have now managed that balance between how to manage the virus and to live as much of a normal life as possible.
ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ICAC ਵੱਲੋਂ ਅੱਜ ਤੀਜੇ ਦਿਨ ਵੀ ਸਾਬਕਾ ਸਾਂਸਦ ਡੈਰਲ ਮੈਕੁਆਇਰ ਦੀ ਖਿਚਾਈ ਕੀਤੀ ਗਈ ਹੈ, ਪਰ ਇਸ ਦੌਰਾਨ ਉਹਨਾਂ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਪਰਜੈਕਲਿਨ ਅਤੇ ਉਹਨਾਂ ਵਿਚਾਲੇ ਹੋਈ ਨਿੱਜੀ ਵਾਰਤਾਲਾਪ 'ਤੇ ਕੁਝ ਅੰਸ਼ ਜਨਤਕ ਕਰਨ ਲਈ ਮਾਫ਼ੀ ਵੀ ਮੰਗੀ ਹੈ। ICAC ਵੱਲੋਂ ਰਥ ਮੈਕੌਲ ਨੇ ਇਸ ਬਾਰੇ ਇਹ ਬਿਆਨ ਦਿੱਤਾ।
On behalf of the commission, I would like to apologize both to Ms. Berejiklian and Mr. Maguire for that inadvertent uploading.
ਆਸਟ੍ਰੇਲੀਅਨ ਖੇਤੀਬਾੜੀ ਮੰਤਰੀ ਵੱਲੋਂ ਚੀਨੀ ਅਧਿਕਾਰੀਆਂ ਨੂੰ ਆਸਟ੍ਰੇਲੀਆ ਤੋਂ ਚੀਨ ਜਾਂਦੀ ਕਪਾਹ ਦੇ ਸਿਲਸਿਲੇ 'ਚ ਯੋਗ ਨੀਤੀ ਅਪਣਾਉਣ ਲਈ ਆਖਿਆ ਗਿਆ। ਦੱਸਣਯੋਗ ਹੈ ਕਿ ਕੁਝ ਰਿਪੋਰਟਾਂ ਆਈਆਂ ਨੇ ਜਿਨ੍ਹਾਂ ਮੁਤਾਬਕ ਚੀਨ ਵੱਲੋਂ ਆਸਟ੍ਰੇਲੀਅਨ ਕਪਾਹ ਲੈਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ ਜਾਂ ਉੱਥੋਂ ਦੇ ਵਪਾਰੀਆਂ 'ਤੇ ਕਿਸੇ ਕਿਸਮ ਦਾ ਇਸ ਸੰਬੰਧੀ ਸਰਕਾਰੀ ਦਬਾਅ ਹੈ। ਮੰਤਰੀ ਡੇਵਲ ਲਿਟਲ ਪ੍ਰਾਊਡ ਨੇ ਆਖਿਆ ਹੈ ਕਿ ਉਹ ਇਸ ਸਿਲਸਿਲੇ 'ਚ ਕਿਸੇ ਵੀ ਕਿਸਮ ਦੀ ਗੱਲਬਾਤ ਕਰਨ ਲਈ ਤਿਆਰ ਨੇ।
You can only resolve differences by actually having your hand out and being prepared to have that conversation. We are showing leadership as an Australian government and are prepared to have that conversation.
ਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 63,000 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 73 ਲੱਖ ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 895 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਦੇਸ਼ ਵਿੱਚ ਇਸ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਹੁਣ 1,12,000 'ਤੇ ਪਹੁੰਚ ਗਈ ਹੈ। ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਵਾਰਤਾ ਨਾਕਾਮ ਰਹਿਣ ਤੋਂ ਬਾਅਦ ਕੈਪਟਨ ਸਰਕਾਰ ਨੂੰ ਦਿੱਤੀ ਚੇਤਾਵਨੀ ਵਾਪਸ ਲੈਂਦਿਆਂ ਹੁਣ ਕੇਂਦਰ ਸਰਕਾਰ ਨਾਲ ਸਿੱਧਾ ਆਡਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਸੂਬੇ ਦੇ ਰਾਜਪਾਲ VP ਸਿੰਘ ਬਦਨੌਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਕਿਸੇ ਵੀ ਤਰ੍ਹਾਂ ਦੇ ਬਿੱਲ ਉੱਤੇ ਦਸਤਖਤ ਕਰਨ ਤੋਂ ਨਾਂਹ ਨੁਕਰ ਕੀਤੀ ਤਾਂ ਉਹਨਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਕੱਲ੍ਹ ਸਾਂਝੀ ਮੀਟਿੰਗ ਦੌਰਾਨ ਰੇਲ ਮਾਰਗਾਂ 'ਤੇ ਲੱਗੇ ਨਾਕੇ 20 ਅਕਤੂਬਰ ਤੱਕ ਵਧਾਉਣ, 17 ਅਕਤੂਬਰ ਨੂੰ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ, ਭਾਜਪਾ ਦੇ ਪੰਜਾਬ ਵਿਚਲੇ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਵਧਾਉਣ ਅਤੇ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਬਿੱਲਾਂ ਦੇ ਪੱਖ 'ਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਨੇ ਪੰਜਾਬ ਸਰਕਾਰ ਦਾ ਰੁੱਖ ਵੇਖਣ ਲਈ ਵਿਧਾਨ ਸਭਾ ਦੇ ਸੈਸ਼ਨ 'ਤੇ ਟੇਕ ਰੱਖੀ ਹੋਈ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋ ਬਾਈਡਨ ਨੇ ਆਖਿਆ ਕਿ ਜੇਕਰ ਉਹ ਰਾਸ਼ਟਰਪਤੀ ਚੋਣਾਂ ਜਿੱਤ ਕੇ ਸੱਤਾ 'ਚ ਆਉਂਦੇ ਨੇ ਤਾਂ 1.1 ਕਰੋੜ ਤੋਂ ਵੀ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਬਾਈਡਨ ਨੇ ਇਸ ਨੂੰ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਕੰਮਾਂ 'ਚੋਂ ਇੱਕ ਦੱਸਿਆ, ਜਿਨ੍ਹਾਂ ਵਿੱਚ COVID-19 ਨਾਲ ਲੜਨਾ ਅਤੇ ਆਰਥਿਕਤਾ ਨੂੰ ਮੁੜ ਲੀਹੇ ਪਾਉਣਾ ਅਤੇ ਦੁਨੀਆ ਵਿੱਚ ਅਮਰੀਕਾ ਦੀ ਸਰਦਾਰੀ ਮੁੜ ਕਾਇਮ ਕਰਨਾ ਸ਼ਾਮਲ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਾਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ, ਪਾਕਿਸਤਾਨ ਦੇ 115 ਰੁਪਏ 15 ਪੈਸੇ ਅਤੇ ਅਮਰੀਕਾ ਦੇ 71 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਐਡੀਲੇਡ 'ਚ ਬਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 18 ਡਿਗਰੀ, ਮੈਲਬਰਨ 'ਚ ਮੀਂਹ ਘੱਟਦਾ ਹੋਇਆ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਹੋਬਰਟ 'ਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 14 ਡਿਗਰੀ, ਕੈਨਬਰਾ 'ਚ ਤੂਫਾਨ ਆਉਣ ਦੀ ਸੰਭਾਵਨਾ ਹੈ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਵੋਲਨਗੋਂਗ ਅਤੇ ਸਿਡਨੀ 'ਚ ਦੇਰ ਸ਼ਾਮ ਹਲਕਾ ਮੀਂਹ ਪੈ ਸਕਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 26 ਡਿਗਰੀ, ਨਿਊਕਾਸਲ 'ਚ ਸਵੇਰ ਸਾਰ ਧੁੰਦ ਪੈਣ ਦੀ ਸੰਭਾਵਨਾ ਹੈ ਵੱਧ ਤੋਂ ਵੱਧ ਤਾਪਮਾਨ 28 ਡਿਗਰੀ, ਬ੍ਰਿਸਬੇਨ 'ਚ ਹਲਕੀ ਬਦਲਵਾਈ ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਕੇਨਜ਼ ਵਿੱਚ ਧੁੱਪੇ ਧੁੱਪੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31 ਡਿਗਰੀ ਅਤੇ ਡਾਰਵਿਨ ਵਿੱਚ ਮੀਂਹ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।